ਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਲੰਡਾਤ ਬੰਦਨ ਅਨਕਵਾਰ ਸਰਬ ਕਲਾ ਸਮਰਥ ਲੋਹਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਿਰਤ ਕਿਰਤ ਪ੍ਰਭ ਆਇਆ ਪਰਿਆ ਲੋ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਬਾਣੀ ਲਾਏ ਜੈਸੇ ਮਾਰ ਕਮਾਏ ਸਮਾਈ ਲਖੇ ਅਪਰਾਧ ਕਮਾਵੇ ਸਾਰੇ ਉਪਦੇਸ਼ ਚਿਰਕੈ ਬਹੁ ਪਾਤੀ ਬਹੁੜ ਪਿਤਾ ਗਰ ਲਾਵੇ ਪਿਛਲੇ ਔਗਣ ਬਛਲੇ ਪ੍ਰਭਿਆ ਕੀ ਮਾਰਗ ਪਾਵੇ ਤੇ ਦਰਸ਼ਨ ਪਾਇਆ ਸੰਸਾਰ ਉਤਰ ਗਿਆ ਤੇ ਦਰਸ਼ਨ ਪਾਇਆ ਸੰਸਾਰ ਉਤਰ ਮੇਰੀ ਦਿਤਾ ਜਾਨੀ ਆਪਣਾ ਨਾਮ ਜਪਾਇਆ ਸੁਖ ਨਾਠੇ ਸੁਖ ਸਹਿਜ ਸਮਾਏ ਅੰਧੇ ਅੰਧ ਹੋਣ ਗਾਇਆ ਬਾਂ ਪਗੜ ਕੱਢ ਲੀਤੇ ਆਪਣੇ ਗ੍ਰਹਿ ਅੰਧ ਰੂਪ ਤੇ ਮਾਇਆ
Thank you.
ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇ ਸੋ ਦੇਹੀ ਭਜ ਹਰ ਕੀ ਸੀ ਗੱਜ ਕੇ ਬੋਲਾਂ ਸਤਨਾਮ ਸ੍ਰੀ ਵਾਹਿਗੁਰੂ ਦੂਰ ਦਰਾਜ ਤੋਂ ਆਪ ਇਸ ਪਵਿੱਤਰ ਅਸਥਾਨ ਦੇ ਉੱਤੇ ਸਤਸੰਗ ਦਾ ਲਾਭ ਪ੍ਰਾਪਤ ਕਰਨ ਵਾਸਤੇ ਅਤੇ ਯਾਤਰਾ ਕਰਨ ਵਾਸਤੇ ਟਰੱਕਾਂ ਟਰਾਲੀਆਂ ਬੱਸਾਂ ਪੈਦਲ ਹੋਰ ਅਨੇਕਾਂ ਸਵਾਰੀਆਂ ਸਕੂਟਰਾਂ ਸਾਈਕਲਾਂ 'ਤੇ ਪਹੁੰਚੇ ਹੋ ਜਿੰਨੇ ਕਦਮ ਕੋਈ ਚੱਲ ਕੇ ਆਇਆ ਹਰ ਕਦਮ ਦਾ ਫਲ ਇੱਕ ਅੱਗ ਦੇ ਬਰਾਬਰ ਹੋਇਆ ਕਰਦਾ ਜਿਹੜੇ ਪ੍ਰੇਮੀ ਲੈ ਕੇ ਆਉਂਦੇ ਨੇ ਅੱਧਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਇਆ ਕਰਦਾ ਇੱਥੇ ਆ ਕੇ ਜੋ ਮਨ ਚਿੱਤ ਲਾ ਕੇ ਗੁਰੂ ਦੀ ਬਾਣੀ ਸਰਵਣ ਕਰਦਾ ਕੰਨਾਂ ਦੇ ਨਾਲ ਸਰਵਣ ਕਰਦਾ ਬੁੱਧੀ ਨਾਲ ਵਿਚਾਰ ਕਰਦਾ ਹਿਰਦੇ 'ਚ ਧਾਰਨ ਕਰਦਾ ਵਾਰੀ ਆਈ ਅਤੇ ਗੱਜ ਵੱਜ ਕੇ ਬੋਲਦਾ ਮਹਾਰਾਜ ਕਹਿੰਦੇ ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਸੁਣਦੇ ਨੇ ਅਤੇ ਫਿਰ ਗਾਉਂਦੇ ਸੋ ਚਿੱਤ ਬਿਰਤੀਆਂ ਇਕਾਗਰ ਕਰਕੇ ਮਨ ਨੂੰ ਇੱਧਰ ਉੱਧਰ ਨਹੀਂ ਜਾਣ ਦੇਣਾ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਬੁੱਧੀ ਦੇ ਨਾਲ ਵਿਚਾਰੋ ਹਿਰਦੇ 'ਚ ਧਾਰਨ ਕਰੋ ਫਿਰ ਕੀ ਫਾ ਹੋਏਗਾ ਸਾਡੇ ਜਿਹੜੇ ਪਾਪ ਕੀਤੇ ਹੋਏ ਨੇ ਜਨਮਾਂ ਜਨਮਾਂਤਰਾਂ ਦੇ ਉਹ ਘੱਟ ਜਾਣਗੇ ਕਿਉਂਕਿ ਨਾਮ 'ਚ ਬਹੁਤ ਸ਼ਕਤੀ ਹੈ ਰੇਮਨ ਰਾਮ ਸਿਉਂ ਕਰ ਪ੍ਰੀਤ ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪਨੀਤ ਯਾਨੀ ਪਾਪੀ ਤੋਂ ਤੂੰ ਪਵਿੱਤਰ ਬਣ ਜਾਏਗਾ ਸੋ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਸਾਧਸੰਗ ਦੀ ਬਹੁਤ ਵੱਡੀ ਚੀਜ਼ ਕਾਹਦੇ ਵਾਸਤੇ ਹੋਈ ਹੈ ਮਹਾਰਾਜ ਕਹਿੰਦੇ ਵਿਪ੍ਰੇਮੀਆਂ ਐਵੇਂ ਇਹਨੂੰ ਗਵਾ ਨਾ ਗੁਰੂ ਦੀ ਸੇਵਾ ਕਰਨ ਵਾਸਤੇ ਅਤੇ ਨਾਮ ਜਪਣ ਵਾਸਤੇ ਪ੍ਰਾਪਤ ਹੋਈ ਹੈ ਇਹ ਦੁਰਲੱਭ ਦੇ ਹੈ ਇਹਨੂੰ ਨਰ ਨਰੈਣੀ ਦੇ ਕਹਿੰਦੇ ਨੇ ਇਹਦੀ ਕਦਰ ਉਹਨਾਂ ਨੂੰ ਹੈ ਜਿਹਨਾਂ ਨੂੰ ਨਹੀਂ ਪ੍ਰਾਪਤ ਹੋਈ ਸੋ ਦੇਹ ਪ੍ਰਾਪਤ ਕਰਕੇ ਜੇ ਸ਼ਰਾਬਾਂ ਕਬਾਬਾਂ ਖਾ ਪੀਣੀਆਂ ਨੇ ਕਬਾਬ ਖਾਣੇ ਆ ਮਾਸ ਖਾਣੇ ਆ ਨਿੰਦਿਆ ਕਰਨੀ ਹੈ ਚੂਲੀ ਕਰਨੀ ਹੈ ਫਿਰ ਤਾਂ ਬਹੁਤ ਘਾਟੇ ਦਾ ਸੌਦਾ ਹੋ ਗਿਆ ਆਇਆ ਨਾਮ ਜਪਣ ਵਾਸਤੇ ਸੀ ਪਰ ਗਲਤ ਕੰਮ 'ਚ ਪੈ ਗਿਆ ਨਾਮ ਜਪਣ ਦੀ ਸੋਝੀ ਨਹੀਂ ਹੋਈ ਸੋ ਨਾਮ ਜੇ ਜਪਣ ਵਾਸਤੇ ਪ੍ਰਾਪਤ ਹੋਈ ਕਹਿੰਦੇ ਇਹਨੂੰ ਦੇਵਤਾ ਲੋਕ ਸਵਰਗ 'ਚ ਵੀ ਲੋਚਦੇ ਇਸ ਦੇਹੀ ਨੂੰ ਧੰਨ ਕਹਿੰਦੇ ਨੇ ਨਰ ਨਰੈਣੀ ਦੇ ਕਹਿੰਦੇ ਨੇ ਵਿਸ਼ਨੂੰ ਦੇਹੀ ਕਹਿੰਦੇ ਨੇ ਇਸ ਨੂੰ ਇੱਕ ਵਾਰੀ ਦੀ ਗੱਲ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਸੰਗਤਾਂ ਬਹੁਤ ਸਾਰੀਆਂ ਬੈਠੀਆਂ ਬਚਨ ਚੱਲ ਰਹੇ ਨੇ ਮਾਤਾ ਜੀਤੋ ਜੀ ਦੇ ਬਚਨ ਚੱਲ ਪਏ ਕਿ ਦੇਖੋ ਮਹਾਰਾਜ ਕਿੰਨਾ ਭਜਨ ਕਰਨ ਵਾਲੇ ਸੀ ਸਰੀਰ ਛੜਤਾਤ ਨੇ ਮਹਾਰਾਜ ਕਹਿੰਦੇ ਭਾਈ ਇਹ ਕਲਯੁਗ ਦੀ ਮਹਿਮਾ ਕਲਯੁਗ ਦੇ ਅੰਦਰ ਨਾਮ ਦਾ ਇੰਨਾ ਪ੍ਰਤਾਪ ਹੈ ਕਿ ਬੀਬੀਆਂ ਵੀ ਪਾਰ ਲੰਘ ਸਕਦੀਆਂ ਪਹਿਲੇ ਜ਼ਮਾਨਿਆਂ 'ਚ ਇਹਨਾਂ ਨੂੰ ਬਹੁਤ ਸਾਰੇ ਕਰਮ ਕਰਨ ਦੀ ਇਜਾਜ਼ਤ ਨਹੀਂ ਸੀ ਓਮਕਾਰ ਦਾ ਨਾਮ ਇਹ ਜੀਭਾਂ 'ਤੇ ਨਹੀਂ ਸੀ ਲਿਆ ਸਕਦੀਆਂ ਪਾਪ ਲੱਗਿਆ ਕਰਦਾ ਸੀ ਅਤੇ ਕਲਯੁਗ ਦੇ ਅੰਦਰ ਨਾਮ ਦਾ ਪ੍ਰਤਾਪ ਐਸਾ ਵਧਿਆ ਕੀ ਇਸਤਰੀ ਕੀ ਪੁਰਸ਼ ਸਾਰੇ ਹੀ ਪਾਰ ਪੈ ਜਾਂਦੇ ਕਹਿਣ ਲੱਗੇ ਇੱਕ ਵਾਰੀ ਇੱਕ ਬੱਧਕ ਸ਼ਿਕਾਰੀ ਨੇ ਬਹੁਤ ਸਾਰਾ ਸ਼ਿਕਾਰ ਮਾਰ ਲਿਆ ਇੰਨੇ ਜਾਨਵਰ ਮਾਰੇ ਉਸਨੇ ਉੱਡਣ ਵਾਲੇ ਮਾਰ ਲਏ ਧਰਤੀ 'ਤੇ ਨੱਠਣ ਵਾਲੇ ਮਾਰ ਲਏ ਹਿਰਨ ਆਦਿਕ ਮਾਰ ਲਏ ਉਹਦੇ ਮਨ ਵਿੱਚ ਗਿਲਾਨੀ ਆ ਗਈ ਆਪਣੇ ਆਪ ਵੀ ਮੇਰੇ ਵਰਗਾ ਪਾਪੀ ਦਾ ਸੰਸਾਰ 'ਤੇ ਸ਼ਾਇਦ ਇਹ ਕੋਈ ਹੋਵੇ ਇੰਨੇ ਜੀਵ ਮੈਂ ਉੱਡਦੇ ਹੋਏ ਨੱਚਦੇ ਹੋਏ ਟੱਪਦੇ ਹੋਏ ਖੇਡਦੇ ਹੋਏ ਮਾਰ ਲਏ ਕੀ ਹੋਏਗਾ ਮੇਰਾ ਹਾਲ ਸਾਧੂਆਂ ਤੋਂ ਮੈਂ ਸੁਣਿਆ ਵੀ ਦਰਗਾਹ 'ਚ ਜਾ ਕੇ ਲੇਖੇ ਦੇਣੇ ਪੈਂਦੇ ਨੇ। ਇਹ ਵੀ ਸੁਣਿਆ ਕਿ ਜਿੰਨੇ ਮਾਰੇਗਾ ਇੰਨੇ ਸਾਰੇ ਤੇਰਾ ਮਾਸ ਨੋਚਣਗੇ, ਜਿੰਨੇ ਖਾਵੇਗਾ ਓਨਾ ਹੀ ਤੇਰਾ ਮਾਸ ਉਹ ਬਣ ਕੇ ਖਾਣਗੇ। ਵੈਰਾਗ ਹੋ ਗਿਆ ਕੁਛ ਮਨ 'ਚ, ਨਾਲੇ ਸੋਚਿਆ ਕਿ ਮੈਂ ਆਪਣੇ ਆਪ ਨੂੰ ਡੰਨ ਦਵਾਵਾਂ। ਵਿਕਰਮਾਜੀਤ ਦਾ ਹੁਕਮ ਸੀ ਸ਼ਿਕਾਰ ਵਾਸਤੇ, ਉਹ ਹੁਕਮ ਦੀ ਇਹਨੇ ਉਲੰਘਣਾ ਕਰ ਦਿੱਤੀ। ਉਧਰੋਂ ਪਤਾ ਲੱਗਿਆ ਕਿ ਵਿਕਰਮਾਜੀਤ ਆ ਰਹੇ ਨੇ ਤਾਂ ਇਹ ਸਾਹਮਣੇ ਆ ਗਿਆ ਸ਼ਿਕਾਰ ਉਹ ਜਿਵੇਂ ਮਾਰੇ ਹੈ। ਉਹਨੇ ਕਿਹਾ ਇਸ ਸ਼ਿਕਾਰੀ ਨੂੰ ਫੜੋ ਅਤੇ ਸਜ਼ਾ ਦਿਓ ਇਸ ਨੂੰ। ਉਸ ਵੇਲੇ ਹੁਕਮ ਦੀ ਤਾਵੀਲ ਹੋ ਗਈ, ਗ੍ਰਿਫਤਾਰ ਕਰ ਲਿਆ, ਜੇਲ੍ਹ 'ਚ ਪਾ ਤਾ, ਕੈਦਖਾਨੇ 'ਚ ਪਾ ਤਾ ਅਤੇ ਨਾਲ ਉਸਨੂੰ ਰੋਜ਼ ਕੁੱਟਣਾ ਮਾਰਨਾ ਸ਼ੁਰੂ ਕਰਤਾ। ਉਸ ਵੇਲੇ ਦੀ ਜੋ ਕਾਨੂੰਨ ਦੀ ਸਜ਼ਾ ਸੀ ਕਿ ਇਸਨੇ ਜਾਨਵਰ ਮਾਰੇ ਨੇ, ਇਸ ਨੂੰ ਸਜ਼ਾ ਦਿਓ ਪੂਰੀ ਤਰ੍ਹਾਂ। ਇੰਨੀਆਂ ਉਹ ਦੁਹਾਈਆਂ ਵਿੱਚ ਆਇਆ ਕਰੇ ਕਿ ਇੱਕ ਬੀਬੀ ਸੀ ਉੱਥੇ, ਉਹਦੇ ਹੀ ਮਹਿਲਾਂ 'ਚ ਨੌਕਰੀ ਕਰਦੀ, ਉਹਦੇ ਮਨ ਵਿੱਚ ਤਰਸ ਆਇਆ ਕਿ ਨਰ ਦੇ ਹੈ ਕਿੰਨਾ ਦੁੱਖ ਪਾ ਰਹੀ ਹੈ ਅਤੇ ਸਾਡੀ ਇਸਤਰੀ ਦੇ ਹੈ, ਜੇ ਮੇਰੀ ਦੇਹ ਕੰਮ ਆ ਜਾਵੇ ਕਿਸੇ ਪਰਵਕਾਰ ਵਾਸਤੇ ਤਾਂ ਕਿੱਡਾ ਭਲਾ ਹੋਏਗਾ। ਉਸਨੇ ਮਰਦਾਂ ਦਾ ਵੇਸ਼ ਪਾ ਕੇ ਪਹਿਰੇਦਾਰਾਂ ਨਾਲ ਮਿਲ ਕੇ ਉਸਨੂੰ ਛਡਾ ਤਾ, ਆਪ ਜੇਲ੍ਹ ਦੇ ਵਿੱਚ ਕੈਦ ਹੋ ਗਈ। ਕਾਫੀ ਦਿਨ ਜਦ ਲੰਘੇ, ਉਸ ਵੇਲੇ ਕੋਈ ਮਹੀਨੇ ਡੇਢ ਮਹੀਨੇ ਬਾਅਦ ਵਿਕਰਮਾਜੀਤ ਨੇ ਕਿਹਾ ਵੀ ਉਹ ਕੈਦੀ ਮੇਰੇ ਪੇਸ਼ ਨਹੀਂ ਕਰਿਆ, ਪੇਸ਼ ਕਰੋ। ਉਹ ਬੀਬੀ ਜੋ ਮਰਦਾਵੇਂ ਬੇਸ ਵਿੱਚ ਸੀ ਜਦ ਪੇਸ਼ ਹੋਈ, ਕਹਿਣ ਲੱਗੇ ਤੈਂ ਇੰਨੇ ਜਾਨਵਰ ਮਾਰੇ। ਉਹ ਕਹਿੰਦੀ ਠੀਕ ਹੈ ਮੈਂ ਪਾਪ ਕਰਿਆ, ਉਹਨੇ ਨਹੀਂ ਦੱਸਿਆ ਕਿ ਮੈਂ ਲੜਕੀ ਹਾਂ। ਉਸੇ ਤਰ੍ਹਾਂ ਬੋਲਦੀ ਰਹੀ ਜਿਵੇਂ ਉਹ ਸ਼ਿਕਾਰੀ ਦਾ ਕੰਮ ਸੀ। ਕਹਿਣ ਲੱਗੀ ਪਰ ਤੇਰੇ ਰਾਜ ਦੇ ਵਿੱਚ ਇੱਕ ਬਹੁਤ ਵੱਡਾ ਦੋਸ਼ ਹੈ। ਕਹਿਣ ਲੱਗੇ ਕੀ ਦੋਸ਼ ਹੈ? ਕਹਿਣ ਲੱਗੇ ਮੇਰੇ ਦੋਸ਼ ਇਹ ਹੈ ਕਿ ਇੱਥੇ ਬੇਕਸੂਰ ਨੂੰ ਸਜ਼ਾ ਮਿਲਦੀ ਹੈ। ਕਹਿਣ ਲੱਗੇ ਐਸੀ ਬਾਤ ਤਾਂ ਹੈ ਨਹੀਂ, ਮੇਰੇ ਰਾਜ ਦੇ ਅੰਦਰ ਤਾਂ ਪੂਰਾ ਅਮਨ ਹੈ। ਕਹਿਣ ਲੱਗੀ ਦੋਸ਼ ਇਹ ਹੈ ਮੈਂ ਤੇਰਾ ਅੰਨ ਖਾਧਾ, ਮੈਂ ਮਰਦ ਤੋਂ ਇਸਤਰੀ ਬਣ ਗਈ, ਮੇਰੀ ਦੇਹ ਵਾਪਸ ਕਰ ਦੇ, ਵਿਸ਼ਨੂੰ ਦੇ ਹੀ ਵਾਪਸ ਕਰ। ਇਨਸਾਫ ਵਾਲੇ ਰਾਜੇ ਹੋਇਆ ਕਰਦੇ ਸੀ। ਹੈਰਾਨ ਹੋ ਗਿਆ, ਉਹਦੀ ਗੱਲ ਸੱਚ ਮੰਨ ਲਈ। ਕਹਿਣ ਲੱਗਿਆ ਚੰਗਾ, ਜਿੰਨਾ ਚਿਰ ਤੇਰੀ ਦੇਹੀ ਮਨੁੱਖ ਦੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਵੀ ਤਖ਼ਤ 'ਤੇ ਨਹੀਂ ਬੈਠਦਾ, ਜੰਗਲ 'ਚ ਚਲੇ ਗਏ। ਇੱਧਰੋਂ ਜੋ ਪਾਰਦੀ ਸੀ ਸ਼ਿਕਾਰੀ ਸੀ, ਉਹ ਸ਼ਿਕਾਰੀ ਦੇ ਦਿਲ 'ਤੇ ਲੱਗੀ ਚੋਟ ਵੀ ਮੈਂ ਕਿੰਨਾ ਮਾੜਾ, ਲੇਕਿਨ ਮੇਰੇ ਵਾਸਤੇ ਵੀ ਕੋਈ ਔਰਤ ਮਨੁੱਖ ਦਾ ਜਾਮਾ ਪਹਿਨ ਕੇ ਮੈਨੂੰ ਛਡਾਉਣ ਵਾਸਤੇ, ਆਪਣੀ ਜਾਨ ਦੇਣ ਵਾਸਤੇ ਕੈਦ ਵਿੱਚ ਆ ਗਈ। ਹੁਣ ਮੈਨੂੰ ਚਾਹੀਦਾ ਕਿ ਮੈਂ ਭਜਨ ਕਰਾਂ। ਚੰਗੇ ਮਹਾਤਮਾ ਦੇ ਨਾਲ ਜਾ ਕੇ ਮਿਲਿਆ, ਨਾਮ ਦੀ ਦਾਤ ਪ੍ਰਾਪਤ ਕਰੀ। ਮਾੜਾ ਬੰਦਾ ਜਦ ਚੰਗੇ ਪਾਸੇ ਨੂੰ ਤੁਰ ਪਵੇ ਉਹ ਫੈਸਲਾ ਕਰਿਆ ਕਰਦਾ, ਜਿਹੜਾ ਵਿਚਾਲਾ ਹੁੰਦਾ ਹੈ ਉਹਦਾ ਕੋਈ ਫੈਸਲਾ ਨਹੀਂ। ਜੇ ਮਾੜਾ ਬੰਦਾ ਫੈਸਲਾ ਕਰ ਲਵੇ ਵੀ ਮੈਂ ਆਹ ਨਹੀਂ ਕਰਨਾ, ਉਹ ਫਿਰ ਸਿਰੇ ਲੰਘ ਜਾਂਦਾ। ਵਾਲਮੀਕ ਨੇ ਫੈਸਲਾ ਕਰਿਆ, ਸਿਰੇ ਲੰਘ ਗਿਆ। ਗਨਕਾ ਨੇ ਫੈਸਲਾ ਕਰਿਆ ਨਾਮ ਜਪਣ ਦਾ, ਪਾਪ ਛੱਡਣ ਦਾ, ਸਿਰੇ ਲੰਘੀ, ਵਿਚਾਲੇ ਨਹੀਂ ਅਟਕੀ। ਸੋਹੇ ਨੇ ਫੈਸਲਾ ਕਰ ਲਿਆ ਕਿ ਮੈਂ ਪ੍ਰਭੂ ਦੀ ਪ੍ਰਾਪਤੀ ਕਰਨੀ, ਬੜਾ ਘੋਰ ਤਪ ਕਰਨਾ ਇਹਨੇ ਸ਼ੁਰੂ ਕਰ ਦਿੱਤਾ। ਇਹ ਵਿਕਰਮਾਜੀਤ ਫਿਰਦਾ ਫਿਰਦਾ ਉੱਥੇ ਹੀ ਚੜ੍ਹਿਆ। ਜਦੋਂ ਤਪ ਦੇਖਿਆ ਇਸਦਾ, ਇਸ ਨੂੰ ਦੱਸਿਆ ਕਿ ਮੈਂ ਵਿਕਰਮਾਜੀਤ ਹਾਂ। ਇਹਨੇ ਕੋਈ ਪਰਵਾਹ ਨਹੀਂ ਕਰੀ ਵੀ ਮੈਨੂੰ ਕੀ ਲੋੜ ਹੈ, ਸੰਤਾਂ ਨੂੰ ਕੀ ਲੋੜ ਹੁੰਦੀ ਹੈ ਕਿਸੇ ਦੀ। ਬੇਪਰਵਾਹੀ ਦੇਖ ਕੇ ਮਨ ਵਿੱਚ ਬਹੁਤ ਇਹਦੇ ਸ਼ੌਕ ਜਾਗਿਆ ਵੀ ਇਹ ਤਾਂ ਚੰਗੇ ਸਾਧੂ ਨੇ, ਕਿਉਂ ਨਾ ਹੋਵੇ ਮੈਂ ਇਹਨਾਂ ਨੂੰ ਆਪਣਾ ਗੁਰੂ ਬਣਾ ਲਾਂ। ਇਹ ਵੀ ਤਪ ਕਰਨ ਲੱਗਿਆ ਦੂਰ ਕਿਤੇ ਜਾ ਕੇ, ਅਤੇ ਜਦੋਂ ਇਸ ਵਿਕਰਮਾਜੀਤ ਨੇ ਇਹ ਗੱਲ ਕਹੀ, ਕਹਿਣ ਲੱਗਿਆ ਵੀ ਦੇਖੋ ਇਹ ਜੀਵ ਜੋ ਸੀ ਮਨੁੱਖ, ਇਹ ਮੈਂ ਜੇਲ੍ਹ 'ਚ ਪਾਇਆ ਸੀ ਅਤੇ ਔਰਤ ਬਣ ਗਈ, ਹੁਣ ਮੈਂ ਆਪਣੇ ਆਪ ਨੂੰ ਸਜ਼ਾ ਦਿੰਦਾ ਕਿ ਜਦ ਤੱਕ ਇਸ ਨੂੰ ਮੈਂ ਦੁਬਾਰਾ ਮਨੁੱਖ ਨਹੀਂ ਬਣਾ ਸਕਦਾ, ਇਹ ਰਾਜ ਮੇਰੇ ਤਖ਼ਤ 'ਤੇ ਬੈਠ ਕੇ ਕਰੇਗੀ ਅਤੇ ਮੈਂ ਤਪ ਕਰਾਂਗਾ। ਇਹ ਰਾਜ 'ਤੇ ਬੈਠ ਗਈ, ਬੈਠਦੀ ਸਾਰ ਹੁਕਮ ਦੇ ਤਾ ਕਿ ਵਿਸ਼ਨੂੰ ਪਦਵੀ ਦਾ ਕੋਈ ਸਾਧੂ ਹੋਵੇ ਉਹਨੂੰ ਫੜ ਕੇ ਲਿਆਓ। ਸਾਰੇ ਹਿੰਦੁਸਤਾਨ 'ਚ ਮਾਰੇ ਮਾਰੇ ਫਿਰਦੀ ਆ ਫੌਜ, ਪੁਲਿਸ ਫਿਰਦੀ ਆ, ਕਿਤੇ ਨਹੀਂ ਲੱਭਦਾ। ਫਿਰ ਇੱਕ ਮਹਾਤਮਾ ਮਿਲੇ, ਸਾਰੀ ਗੱਲ ਉਹਦੇ ਕੋਲ ਦੱਸੀ। ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਉਹ ਔਰਤ ਨੂੰ ਮਨੁੱਖ ਦਾ ਜਾਮਾ ਮਿਲ ਜਾਏਗਾ, ਜਾਓ ਤੁਸੀਂ ਸਾਰੇ ਵਾਪਸ ਚਲੇ ਜਾਓ। ਸੰਤਾਂ ਦਾ ਵਚਨ ਹੋ ਗਿਆ, ਮਨੁੱਖ ਦਾ ਜਾਮਾ ਪ੍ਰਾਪਤ ਹੋ ਗਿਆ। ਨਾਰੀ ਤੇ ਜੋ ਪੁਰਖ ਕਰਾਵ ਹੈ, ਪੁਰਖਨ ਤੇ ਜੋ ਨਾਰੀ, ਨਾਰੀਆਂ ਨੂੰ ਮਨੁੱਖ ਬਣਾਉਂਦਾ, ਮਨੁੱਖਾਂ ਨੂੰ ਨਾਰੀਆਂ ਬਣਾਉਂਦਾ। ਸੋ ਉਸ ਵੇਲੇ ਵਾਪਸ ਆ ਕੇ ਉਹਨੇ ਫੌਜ ਨੂੰ ਕਿਹਾ ਕਿ ਮੈਨੂੰ ਮਨੁੱਖ ਦਾ ਜਾਮਾ ਮਿਲ ਗਿਆ, ਹੁਣ ਇਹ ਕਰੋ ਵਿਕਰਮਾਜੀਤ ਨੂੰ ਲਿਆਓ ਟੋਲ ਕੇ। ਵਿਕਰਮਾਜੀਤ ਨੂੰ ਜਦ ਟੋਲ ਕੇ ਲਿਆਂਦਾ, ਉਹ ਕਹਿਣ ਲੱਗਿਆ ਮੈਂ ਨਹੀਂ, ਮੇਰੇ ਗੁਰੂ ਨੂੰ ਲਿਆਓ, ਉਹ ਸ਼ਿਕਾਰੀ ਨੂੰ ਵੀ ਲੈ ਆਂਦਾ। ਇਸ ਨੇ ਉਹਨੂੰ ਗੁਰੂ ਬਣਾ ਕੇ ਬੜੀ ਪੂਜਾ ਸ਼ੁਰੂ ਕਰੀ ਅਤੇ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ ਅਤੇ ਆਪ ਦੁਬਾਰਾ ਫਿਰ ਤੱਕ ਇੱਥੇ ਬੈਠ ਗਿਆ। ਮਹਾਰਾਜ ਕਹਿੰਦੇ ਦੇਖੋ, ਉਸ ਬੀਬੀ ਨੇ ਕੁਰਬਾਨੀ ਕਰੀ, ਦਿਆ ਆਈ, ਇਹ ਸ਼ਿਕਾਰੀ ਨੇ ਨਾਮ ਜਪਿਆ, ਵਿਕਰਮਾਜੀਤ ਨੇ ਨਾਮ ਜਪਿਆ, ਕਿੱਡੀ ਪਦਵੀ ਹੋਈ ਕਿ ਉਹਨੂੰ ਵੀ ਮਨੁੱਖਾਂ ਦੇ ਹੀ ਪ੍ਰਾਪਤ ਹੋ ਗਈ। ਇਹ ਮਨੁੱਖਾਂ ਦੇ ਹੀ ਜਿਹੜੀ ਹੈ, ਇਹ ਵਿਸ਼ਨੂੰ ਦੇ ਹੀ ਹੈ ਭਾਈ। ਪਰ ਹੁਣ ਕਲਯੁੱਗ ਦੇ ਅੰਦਰ ਜਿਹੜੀ ਬੀਬੀਆਂ ਦੀ ਦੇਹੀ ਹੈ, ਇਹ ਵੀ ਨਾਮ ਦੇ ਬਲ ਕਰਕੇ ਪਵਿੱਤਰ ਗਿਣੀ ਗਈ ਹੈ, ਇਹ ਪਤਤ ਦੇਹੀ ਨਹੀਂ ਰਹੀ, ਇਹ ਵੀ ਪਵਿੱਤਰ ਹੋ ਗਈ। ਸੋ ਮਨੁੱਖ ਦੀ ਦੇਹੀ ਚਾਹੇ ਬੀਬੀ ਦੀ ਹੈ ਚਾਹੇ ਭਾਈ ਦੀ ਹੈ, ਦੋਵੇਂ ਪਵਿੱਤਰ ਦੇਹੀਆਂ ਨੇ। ਅਤੇ ਮਹਾਰਾਜ ਕਹਿੰਦੇ ਮਿਲੀ ਹੈ ਤੈਨੂੰ ਗੁਰਸੇਵਾ ਅਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਕਹਿੰਦੇ ਵਾਹਿਗੁਰੂ ਦਾ ਨਾਂ ਲਓ, ਦੇਖਿਓ ਕਿਤੇ ਭੁੱਲ ਜਾਵਾਂ, ਆਹੀ ਲਾਹਾ ਹੈ ਤੇਰਾ, ਕਿਉਂਕਿ ਹੋਰ ਕੋਈ ਐਸਾ ਜਨਮ ਤੈਨੂੰ ਪ੍ਰਾਪਤ ਨਹੀਂ ਹੋਣਾ ਜਿਹਦੇ ਵਿੱਚ ਤੂੰ ਵਾਹਿਗੁਰੂ ਨੂੰ ਮਿਲੇ, ਆਹੀ ਸਰੀਰ ਹੈ ਜਿਹਦੇ ਵਿੱਚ ਤੂੰ ਪਰਮੇਸ਼ਰ ਨੂੰ ਮਿਲ ਸਕਦਾ। ਇਹੋ ਤੇਰੀ ਵਾਰੀ ਹੈ ਗੋਬਿੰਦ, ਇਹੋ ਤੇਰੀ ਵਾਰੀ ਹੈ ਗੋਬਿੰਦ, ਤੇਰੇ ਕਿਤੇ ਨਾ ਕੰਮ, ਬਾਕੀ ਜਿੰਨੇ ਕੰਮ ਕਰਦਾ ਪ੍ਰੇਮੀਆਂ ਇਹ ਕਿਸੇ ਲੇਖੇ 'ਚ ਨਹੀਂ ਹੈ, ਮਿਲ ਸਾਧ ਸੰਗਤ ਭੱਜ ਕੇਵਲ। ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਮਾਇਆ ਦੇ ਪਿਆਰ ਚ ਪੈ ਕੇ ਤੇਰਾ ਜਨਮ ਬਿਰਥਾ ਜਾ ਰਿਹਾ। ਸੋ ਫਰਮਾਨ ਕਰਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਦਾ। ਕਹਿੰਦੇ ਦੇਖਿਓ ਭਾਈ, ਭੁੱਲ ਨਾ ਜਾਇਓ, ਭੁੱਲ ਨਾ ਜਾਇਓ, ਭੁੱਲ ਨਾ ਜਾਇਓ। ਇਹ ਲਾਹਾ ਇਹੀ ਹੈ ਕਿ ਪਰਮੇਸ਼ੁਰ ਦਾ ਭਜਨ ਕਰ ਲਓ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਆਇਆ, ਜਿੰਨਾ ਚਿਰ ਬੁਢਾਪੇ ਦਾ ਰੋਗ ਨਹੀਂ ਲੱਗਿਆ, ਬੁਢਾਪਾ ਰੋਗ ਹੋਇਆ ਕਰਦਾ। ਨਾਮ ਜਪਣਾ ਬਚਪਨ ਚ ਜਪ ਲਓ, ਕਿਸ਼ੋਰ ਅਵਸਥਾ ਚ। ਆ ਬੱਚਿਆਂ ਦਾ ਨਾਮ ਜਪਿਆ ਹੋਇਆ ਬਹੁਤ ਫਲੀਭੂਤ ਹੁੰਦਾ, ਕਿਉਂਕਿ ਇਹਨਾਂ ਚ ਰਾਗ ਦੁਆਖ ਦੀ ਬਿਮਾਰੀ ਨਹੀਂ ਹੁੰਦੀ। ਜਵਾਨੀ ਦੇ ਅੰਦਰ ਹਨੇਰੀ ਆਉਂਦੀ ਹੈ ਆਦਮੀ ਦੇ ਉੱਤੇ, ਗਰੀਬ ਤੋਂ ਗਰੀਬ ਮਾੜੇ ਤੋਂ ਮਾੜਾ ਵੀ ਹਿੱਲ ਜਾਇਆ ਕਰਦਾ। ਹਿੱਲ ਕੇ ਗਿਰਦਾ ਕਿੱਥੇ ਹੈ? ਨਰਕ ਚ ਗਿਰਦਾ। ਸ਼ਰਾਬਾਂ, ਕਬਾਬਾਂ, ਮਾਸ ਮੱਛੀ, ਚੋਰੀਆਂ, ਚਕਾਰੀਆਂ, ਝਗੜੇ, ਚਾਟੇ, ਚਾਰ ਕੁ ਦਿਨ ਦੀ ਹੁੰਦੀ ਹੈ ਇਹ। ਚਾਰ ਦਿਨ ਫਿਰ ਗਧੀ ਦੇ ਬੱਚੇ ਮੰਗਣੇ ਵੀ ਛੜੱਪੇ ਮਾਰਦੇ, ਫਿਰ ਬੁਢਾਪੇ ਦਾ ਰੋਗ ਸ਼ੁਰੂ ਹੋ ਜਾਂਦਾ। ਬੁਢਾਪਾ ਖਾ ਜਾਂਦਾ ਜਵਾਨੀ ਨੂੰ, ਨਾਮ ਨਿਸ਼ਾਨ ਨਹੀਂ ਰਹਿਣ ਦਿੰਦਾ। ਯਾਦ ਕਰਦਾ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਕੇ, ਮੈਂ ਜਵਾਨ ਹੁੰਦਾ, ਪੁਰਾਣੀਆਂ ਫੋਟੋਆਂ ਦੇਖ ਕੇ ਸੋਚਦਾ ਵੀ ਮੈਂ ਇਹੋ ਜਿਹਾ ਹੁੰਦਾ, ਕੀ ਹੋ ਗਿਆ? ਮਹਾਰਾਜ ਕਹਿੰਦੇ ਇਹ ਤੋਂ ਪਹਿਲਾਂ ਪਹਿਲਾਂ ਨਾਮ ਜਪ ਲੈ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ। ਬਿਮਾਰੀ ਲੱਗ ਜਾਂਦੀ ਹੈ ਆਦਮੀ ਨੂੰ, ਮੈਦਾ ਖਰਾਬ ਹੋ ਗਿਆ, ਜਿਗਰ ਖਰਾਬ ਹੋ ਗਿਆ, ਗੁਰਦਾ ਖਰਾਬ ਹੋ ਗਿਆ, ਹਾਰਟ ਟਰਬਲ ਹੋ ਗਈ, ਬਲੱਡ ਪ੍ਰੈਸ਼ਰ ਹੋ ਗਿਆ, ਕੋਈ ਹੋਰ ਬਿਮਾਰੀ ਅਧਰੰਗ ਵਗੈਰਾ ਦੀ ਹੋ ਗਈ, ਹੁਣ ਕਿਵੇਂ ਨਾਮ ਜਪੇਗਾ? ਬਹੁਤ ਔਖਾ ਹੋ ਜਾਣਾ। ਫਿਰ ਨਹੀਂ ਨਾਮ ਜਪ ਹੁੰਦਾ, ਫਿਰ ਤਾਂ ਹਾਏ ਹਾਏ ਕਰਨ ਦੀ, ਬਿਮਾਰੀ ਨੂੰ ਠੀਕ ਕਰਨ ਦੇ ਹਰ ਚ ਲੱਗਿਆ ਰਹਿੰਦਾ। ਨਾਮ ਜਪਣ ਦਾ ਵੇਲੇ ਤਾਂ ਬਚਪਨ ਚ ਹੋਇਆ ਕਰਦਾ। ਨਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਲਾਦ ਜਪਿਓ ਹਰ ਗਿਆ, ਅਟਲ ਤੇ ਅਮਰ ਨੇ, 5 ਸਾਲ ਦਾ ਬੱਚਾ ਤੂੰ, 5 ਸਾਲ ਦਾ ਪ੍ਰਹਲਾਦ ਅਮਰ ਹੋ ਗਏ। ਨਾਮਦੇਵ ਜੀ ਛੋਟੀ ਉਮਰ ਚ, ਕਬੀਰ ਸਾਹਿਬ ਛੋਟੀ ਜੀ ਉਮਰ ਚ, ਰਵਿਦਾਸ ਜੀ ਛੋਟੀ ਉਮਰ, ਸਾਰਿਆਂ ਨੇ ਛੋਟੀ ਉਮਰ ਤੋਂ ਨਾਮ ਜਪਣਾ ਸ਼ੁਰੂ ਕਰੇ। ਜਵਾਨੀ ਚ ਕਿਸੇ ਨੂੰ ਸੋਝੀ ਆਵੇ ਬੜੀ ਚੰਗੀ ਗੱਲ ਹੈ, ਬੁਢਾਪੇ ਚ ਆਈ ਸੋਝੀ ਇਹ ਔਖੀ ਬਾਤ ਹੈ। ਬੁਢਾਪੇ ਦੀ ਸੋਝੀ ਨਾਮ ਨਹੀਂ ਜਪਣ ਦਿੰਦੀ, ਕਿਉਂਕਿ ਉਹਦਾ ਮਨ ਇੰਨਾ ਖਿੜ ਚੁੱਕਿਆ ਹੁੰਦਾ ਹੈ ਕਿ ਨਾਮ ਦੇ ਉੱਤੇ ਇਕਾਗਰ ਨਹੀਂ ਹੁੰਦਾ। ਬੜਾ ਕੁਛ ਬਿਮਾਰੀਆਂ ਦਾ ਢੇਰ ਉਹਦੇ ਅੰਦਰ ਜਮ੍ਹਾਂ ਹੋਇਆ ਪਿਆ ਹੁੰਦਾ, ਨਿੰਦਿਆ, ਚੂਲੀ, ਈਰਖਾ, ਵਕੀਲੀ, ਸ਼ੰਕੇ, ਡਰ, ਆਸਾ, ਅੰਦੇਸ਼ਾ, ਡੈਣਾਂ ਅੰਦਰ ਬੈਠੀਆਂ ਵੱਢਦੀਆਂ ਨੇ। ਫਿਰ ਨਾਮ ਜਪੂਗਾ ਕਿ ਇਹਨਾਂ ਨਾਲ ਮੁਕਾਬਲਾ ਕਰੋ। ਸੋ ਨਾਮ ਜਪਣ ਦਾ ਵੇਲਾ ਛੋਟੀ ਉਮਰ ਹੋਇਆ ਕਰਦੀ। ਮਹਾਰਾਜ ਕਹਿੰਦੇ ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਕੋਈ ਐਸੀ ਬਿਮਾਰੀ ਨਹੀਂ ਲੱਗੀ ਵੀ ਹੁਣ ਤਾਂ ਮੈਂ ਮਰੇ ਜਾਣਾ। ਜਬ ਲੱਗ ਪਿਕਲ ਭਈ ਨਹੀਂ ਬਾਣੀ, ਭਜਲੇ ਰੇਵਨ ਸਾਰੰਗ ਪਾਣੀ। ਜਿੰਨਾ ਚਿਰ ਤੋਤਲੀ ਜਵਾਨ ਨਹੀਂ ਹੋਈ, ਜਿਵੇਂ ਪਪੀਹਾ ਫਿਰੋ ਫਿਰੋ ਕਰਦਾ, ਐਂ ਕਰ ਲੈ ਤੂੰ ਵੀ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਕੋਈ ਨਾਮ ਲੈ ਲੈ, ਹਾਂ ਬਲਿਹਾਰੇ ਜਾਉ ਜੇਤੇ ਤੇਰੇ ਨਾਮ। ਜਿੰਨੇ ਵੀ ਨਾਮ ਨੇ ਸਭ ਪਰਮੇਸ਼ਰ ਦੇ ਨਾਮ ਨੇ, ਸਭ ਓਂਕਾਰ ਸ਼ਬਦ ਚੋਂ ਨਿਕਲੇ ਨੇ, ਇਹਦੇ ਵਿੱਚ ਸਾਰੇ ਸਮਾ ਜਾਣੇ ਨੇ। ਸਾਰੀ ਸ੍ਰਿਸ਼ਟੀ ਦਾ ਆਕਾਰ ਓਂਕਾਰ ਚੋਂ ਹੋਇਆ, ਇਸੇ ਸ਼ਬਦ ਚੋਂ ਉਤਪਤੀ ਹੋਈ ਹੈ, ਇਸੇ ਸ਼ਬਦ ਚ ਸਭ ਨੇ ਸਮਾ ਜਾਣ। ਕੋਈ ਨਾਮ ਜਪ ਲੈ ਜਿਹੜਾ ਤੈਨੂੰ ਜਪ ਹੁੰਦਾ, ਪਰ ਲੈ ਲੈ ਕਿਸੇ ਪੂਰੇ ਗੁਰੂ ਤੋਂ। ਜਬ ਲੱਗ ਵਿਕਲ ਭਈ ਨਹੀਂ ਬਾਣੀ, ਭਜ ਲੇ ਰੇਮਨ ਸਾਰੰਗ ਪਾਣੀ। ਆਪਣਾ ਭਜਸ ਭਜਸ ਕਾ ਭਾਈ ਆਵੇ, ਅੰਤ ਨਾ ਭਜਿਆ ਜਾਈ। ਫਿਰ ਤਾਂ ਜਮਦੂਤਾਂ ਨੂੰ ਦੇਖ ਕੇ ਡਰੇਗਾ, ਫਿਰ ਰਾਮ ਕਹੇਗਾ ਸੰਬੰਧੀ ਨਹੀਂ ਖੜਾ, ਛੱਡ ਦੇ, ਕੋਈ ਗੱਲ ਤਾਂ ਦੱਸ ਜਾ। ਮੁਦਰੋ ਚੜਾਈ ਕਰਦਾ, ਬੋਲ ਨਹੀਂ ਹੁੰਦਾ, ਅੱਖਾਂ ਨਾਲ ਗੱਲ ਕਰਦਾ, ਫਿਰ ਤਾਂ ਕੋਈ ਗੱਲ ਬਣਦੀ ਨਹੀਂ। ਮਨ ਕੀ ਮਾਨੀ ਮਾਏ ਰਹੀ, ਨਾ ਹਰ ਭਜੇ ਨਾ ਤੀਰ ਸੇਵੇ, ਚੋਟੀ ਕਾਲ ਗਈ। ਆਵੇ ਅੰਤ ਨਾ ਭਜਿਆ ਜਾਈ, ਜੋ ਕੁਛ ਕਰੇ ਸੋਈ ਅਵਸਾਰ, ਫਿਰ ਪਛਤਾਵੋ ਨਾ ਪਾਵੋ ਪਾ। ਸੋ ਇਸ ਤਰ੍ਹਾਂ ਦੇ ਨਾਲ ਮਾਨਸ ਦੇ ਹੀ ਨਾਮ ਜਪਣ ਵਾਸਤੇ ਪ੍ਰਾਪਤ ਹੋਈ ਹੈ। ਹੁਣ ਨਾਮ ਕਿਵੇਂ ਜਪੀਏ? ਕਿਉਂਕਿ ਗੁਰੂ ਮਹਾਰਾਜ ਕਹਿੰਦੇ ਆ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰ ਪ੍ਰਸ਼ਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਗੁਰੂ ਦੀ ਕਿਰਪਾ ਹੋ ਕੇ ਵਿਧੀ ਪੂਰਵਕ ਨਾਮ ਮਨ ਚ ਵਸ ਜਾਵੇ ਤਾਂ ਕਿਸੇ ਨੂੰ ਫਲ ਪ੍ਰਾਪਤ ਹੋਇਆ ਕਰੇ। ਸੋ ਇਹ ਸਵਾਲ ਹੈ, ਗੁਰੂ ਨਾਨਕ ਪਾਤਸ਼ਾਹ ਜਦ ਸੰਗਲਾ ਦੀਪ ਗਏ ਉੱਥੇ ਰਾਜੇ ਸ਼ਿਵਨਾਮ ਨੇ ਕਰਿਆ। ਸੱਚੇ ਪਾਤਸ਼ਾਹ ਬੜੇ ਤਰੀਕੇ ਨੇ ਨਾਮ ਜਪਣਦੇ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਨੇ ਫਰਮਾਨ ਕੀਤਾ ਕਿ ਰਾਜਨ ਦੋ ਤਰੀਕੇ ਨੇ, ਇੱਕ ਨੂੰ ਤਾਂ ਭਗਤ ਯੋਗ ਕਹਿੰਦੇ ਨੇ, ਇੱਕ ਨੂੰ ਕਸ਼ਟ ਯੋਗ ਕਹਿੰਦੇ ਨੇ, ਤੂੰ ਦੱਸ ਕਿਹੜਾ ਅਪਣਾਉਣਾ ਚਾਹੁੰਦਾ। ਕਹਿੰਦਾ ਮਹਾਰਾਜ ਮੈਨੂੰ ਦੋਏ ਦੱਸ ਦਿਉ, ਜਿਹੜਾ ਸਿਖਾਲਾ ਹੋਊਗਾ ਮੈਂ ਉਹ ਅਪਣਾ ਲਾਂਗਾ। ਮਹਾਰਾਜ ਕਹਿੰਦੇ ਪਹਿਲਾਂ ਤੈਨੂੰ ਅਸੀਂ ਕਸ਼ਟ ਯੋਗ ਦਾ ਦੱਸਦੇ ਹਾਂ।